ਸ੍ਰੀ ਮਹਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹਮ ਬਾਰਕ ਤੁਮਰੇ ਤਾਰੇ ਤੇ ਠਾਕੁਰ ਪ੍ਰਤਪਾਲਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਜਿਨਕੇ ਭਾਗ ਬੜੇ ਹੈ ਭਾਈ, ਤਿੰਨ ਸਾਧੂ ਸੰਗ ਮੁਖ ਜੁਰੇ। ਪਾਵਨ ਸਾਹਿਬ ਜੀ ਦੇ ਪਾਵਨ ਸਥਾਨ ਤੇ ਜੁਗੋ ਜੁਗ ਅਟਲ ਸ਼ਬਦਾ ਅਵਤਾਰ ਕਲ ਚੁੱਕੇ ਬਹੁਤ ਨਾਮ ਕੇ ਜਹਾਜ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾ ਕਮਲਾਂ ਵਿਖੇ ਸੁਭਾਏਮਾਨ ਹੋ ਕਰਕੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਕਥਾ ਵਿਚਾਰ ਸਰਵਣ ਕਰਦੇ ਹੋ। ਹੁਕਮਨਾਮੇ ਦੀ ਵਿਚਾਰ ਅਤੇ ਸਹਿਸ ਕਿਰਤੀ ਸਲੋਕਾਂ ਦੀ ਵਿਚਾਰ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਹੁੰਦੀ ਹੈ। ਵੱਡੇ ਭਾਗਾਂ ਵਾਲੇ ਗੁਰਸਿੱਖਾਂ ਨੂੰ ਗੁਰੂ ਸਾਹਿਬ ਜੀ ਦੇ ਇਹਨਾਂ ਮਹਾਂਵਾਕਾਂ ਦੀ ਵਿਚਾਰ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਹਨ, ਜੋ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ ਦੇ ਸਮੇਂ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤਾ ਹੈ। ਆਓ ਇਸ ਸ੍ਰੀ ਮੁੱਖ ਵਾਕ ਦੀ ਵਿਚਾਰ ਮਨ ਬਿਰਤੀਆਂ ਇਕਾਗਰ ਕਰਕੇ ਸ਼ਰਵਣ ਕਰੀਏ। ਅੱਜ ਦੇ ਸ਼ਬਦ ਵਿੱਚ ਰਹਾਓ ਦੀ ਪੰਕਤੀ 'ਚ ਮਹਾਰਾਜ ਨੇ ਅਕਾਲ ਪੁਰਖ ਜੀ ਨੂੰ ਮੁਖਾਤਬ ਕਰਕੇ ਬਚਨ ਕਹੇ ਨੇ ਕਿ ਹੇ ਵਾਹਿਗੁਰੂ, ਸਾਡੀ ਰਸਨਾ ਇੱਕ ਹੈ, ਜੇ ਵਾ ਏਕ ਕਵਨ ਗੁਣ ਕਹੀ ਹੈ, ਬੇਸਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀ ਹੈ। ਸਾਡੀ ਇੱਕ ਰਸਨਾ ਨਾਲ ਤੇਰੇ ਬੇਅੰਤ ਬੇਸ਼ੁਮਾਰ ਗੁਣਾਂ ਦਾ ਵਰਣਨ ਨਹੀਂ ਹੋ ਸਕਦਾ। ਸੋ ਸਾਰੀ ਸੰਗਤ ਸੁਰਤ ਬਿਰਤ ਨੂੰ ਇਕਾਗਰ ਕਰਕੇ ਮਹਾਰਾਜ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਜੋ ਧਨਾਸਰੀ ਰਾਗ ਅੰਦਰ ਇਹ ਮਹਾਂਵਾਕ ਉਚਾਰਨ ਕਰ ਰਹੇ ਨੇ, ਗੁਰੂ ਅਰਜਨ ਸਾਹਿਬ ਜੀ ਪਾਨ ਮਥੁਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ। ਭੱਟਾਂ ਨੇ ਕਥਨ ਕੀਤਾ ਹੈ ਕਿ ਨਿਰਸੰਸੇ ਗੁਰੂ ਅਰਜਨ ਦੇਵ ਜੀ ਹਰੀ ਦਾ ਰੂਪ ਹਨ, ਪਰਮੇਸ਼ਰ ਦਾ ਰੂਪ ਹਨ। ਤਤ ਵਿਚਾਰ ਜਹਿ ਮਥੁਰਾ ਜਗਤਾਰਨ ਕਉ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਜਿਨ੍ਹਾਂ ਨੇ ਸਤਿਗੁਰੂ ਅਰਜਨ ਸਾਹਿਬ ਜੀ ਦਾ ਸਰੂਪ ਹਿਰਦੇ 'ਚ ਵਸਾ ਕਰਕੇ ਮਹਾਰਾਜ ਦੇ ਨਾਮ ਦਾ ਜਾਪ ਕੀਤਾ ਹੈ, ਧੰਨ ਗੁਰੂ ਅਰਜਨ ਸਾਹਿਬ, ਧੰਨ ਗੁਰੂ ਅਰਜਨ ਸਾਹਿਬ ਕਿਹਾ ਹੈ, ਗੁਰੂ ਕੇ ਮੰਤਰ ਨੂੰ, ਗੁਰੂ ਕੀ ਸਿੱਖਿਆ ਨੂੰ, ਗੁਰੂ ਕੇ ਉਪਦੇਸ਼ ਨੂੰ ਹਿਰਦੇ 'ਚ ਵਸਾਇਆ ਹੈ, ਉਹ ਗੁਰੂ ਕੇ ਸਿੱਖ ਦੁਬਾਰਾ ਗਰਭ ਜੂਨੀ ਦੇ ਸੰਕਟ ਵਿੱਚ ਨਹੀਂ ਆਉਂਦੇ, ਜਨਮ ਮਰਨ ਵਿੱਚ ਨਹੀਂ ਪੈਂਦੇ। ਸੋ ਐਸੇ ਗੁਰਦੇਵ ਦਾ ਸਰੂਪ ਹਿਰਦੇ 'ਚ ਵਸਾ ਕਰਕੇ ਜਿਤਨੀ ਗੁਰੂ ਕੀ ਪਿਆਰੀ ਸੰਗਤ ਗੁਰੂ ਕੇ ਚਰਨਾਂ 'ਚ ਜੁੜ ਕੇ ਬੈਠੀ ਹੈ, ਰਸਨਾ ਨੂੰ ਸਫਲਾ ਕਰੀਏ, ਪਿਆਰ ਸਹਿਤ ਆਖਣਾ ਕਰੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਧਨਾਸਰੀ ਰਾਗ ਦੇ ਅੰਦਰ ਇਹ ਮਹਾਂਵਾਕ ਉਚਾਰਨ ਕਰ ਰਹੇ ਨੇ। ਧਨਾਸਰੀ ਮਹੱਲਾ ਪੰਜਵਾਂ, तुम दाते ठाकुर प्रतपालक नायक खसम हमारे। हे वाहिगुरु अकाल पुरख अंतर जामी जियो, तुसी दाते हो। दाता कहंदे ने देण वाले नूं, सारी दुनिया नूं तुसी दाता दिंदे हो। देंदा दे लैंदे थक पाहे, जुगा जुगंतर खाही खाहे। जपची साहब दे आरंभ विच ही महाराज ने उस दातार दी दात नूं विचारिया है ते वड्याया है। देण वाला अकाल पुरख दाता देई जांदा है। दाता दिंदा होया परमेश्वर थकदा नहीं। असी कालजगी जीव जिहड़े हां लैंदे लैंदे भावें थक जाइए। देखो जदों दी सृष्टि बनी है वाहिगुरु उदों दा ही संसार दे जीवां नूं दातां देई जांदा है। सबना जीयां का एक दाता सो मैं विसरना जाई। लैण वाले लै लै के जमदे मत्ते जीउंदे ते फिर मर जांदे हन। ओ लैंदियां लैंदियां दातां थक जांदे, हंब जांदे, हुट जांदे हन। पर परमेश्वर दा खजाना नहीं मुकदा। उहदे घर विच इतने पदार्थ हन भी जितने ज्यादा कोई वरते उतने ही वधी जांदे हन। खावो खर्चो रल मिल पाई, तोट ना आवै वधदो जाई। परमेश्वर दा खजाना निखुटन वाला नहीं वधन वाला है। ए वाहिगुरु जी तुसी दाते हो, सारिआं जीवां नूं दातां दिंदे हो। सैल पत्थर मैं जंतु पाए, ताका रिजक आ गए कर धरिआ। पहाड़ां विच पत्थरां विच वाहिगुरु ने जीव जंतु पैदा कीते हन। साध संगत जी आपां जदों श्री हेमकुंड साहिब वल जाईदा है, जिहड़ा बंदा पहली वार जावे ਉਹ ਤਾਂ ਉਹਨਾਂ ਪਹਾੜਾਂ ਨੂੰ ਵੇਖ ਕੇ ਹੈਰਾਨ ਹੋ ਜਾਂਦਾ ਤੇ ਸੋਚੀਦਾ ਹੈ ਤੇ ਇਹਨਾਂ ਪਹਾੜਾਂ ਵਿੱਚ ਬੈਠੇ ਹੋਏ ਜੀਵ ਕੀ ਖਾਂਦੇ ਹੋਣਗੇ, ਕਿਸ ਤਰ੍ਹਾਂ ਗੁਜ਼ਾਰਾ ਕਰਦੇ ਹੋਣਗੇ। ਪਰ ਇਹ ਗੁਜ਼ਾਰੇ ਦਾ ਫਿਕਰ ਅਕਾਲ ਪੁਰਖ ਨੂੰ ਹੈ। ਔਰ ਫਿਰ ਸਾਧ ਸੰਗਤ ਜੀ ਪੱਥਰ ਦੇ ਵਿੱਚ ਕੀੜਾ, ਮਹਾਰਾਜ ਦਾ ਬਚਨ ਹੈ ਪਾਖਣ ਕੀਟ ਗੁਪਤ ਹੋਏ ਰਹਿਤਾ ਤਾਚੋ ਮਾਰਗ ਨਾਹੀਂ। ਅਕਾਲ ਪੁਰਖ ਦੀ ਪ੍ਰਤੱਖ ਕਲਾ ਵੇਖੋ ਕਿ ਪੱਥਰ ਦੇ ਅੰਦਰ ਕੀੜਾ ਪੈਦਾ ਹੁੰਦਾ ਹੈ, ਉਸ ਕੀੜੇ ਦੇ ਕੋਲ ਜਾਣ ਦਾ ਰਸਤਾ ਕਿਸੇ ਪਾਸਿਓਂ ਨਹੀਂ। ਵੀ ਕੋਈ ਰਸਤਾ ਹੋਵੇ, ਕੋਈ ਮੋਰੀ ਹੋਵੇ, ਕੋਈ ਸੁਰਾਖ ਹੋਵੇ ਜਿਹਦੇ ਰਾਹੀਂ ਕੀੜੇ ਤੱਕ ਖੁਰਾਕ ਪਹੁੰਚਾਈ ਜਾ ਸਕੇ। ਪਰ ਐਸਾ ਕੋਈ ਬੰਦੋਬਸਤ ਨਹੀਂ ਹੈ। ਪਰਮਾਤਮਾ ਵਾਹਿਗੁਰੂ ਨੇ ਬਿਨਾਂ ਰਸਤੇ ਦੇ ਉਸ ਕੀੜੇ ਦੀ ਖੁਰਾਕ ਪੱਥਰ ਦੇ ਅੰਦਰ ਪੈਦਾ ਕੀਤੀ ਹੈ। ਕਈ ਵਾਰ ਇਹੋ ਜਿਹੇ ਪੱਥਰ ਤੋੜਨ ਵਾਲਿਆਂ ਨੂੰ ਮਿਲਦੇ ਹਨ ਕਿ ਪੱਥਰ ਤੋੜਿਆ, ਪੱਥਰ ਗੋਲ ਸੀ, ਸਾਰੇ ਪਾਸਿਓਂ ਬੰਦ ਸੀ, ਜਿਉਂ ਹੀ ਪੱਥਰ 'ਤੇ ਥੌੜਾ ਮਾਰਦੇ ਨੇ ਉਹਦੇ ਵਿੱਚੋਂ ਇੱਕ ਭੂਰੇ ਦੇ ਰੰਗ ਦਾ ਨਿੱਕਾ ਜਿਹਾ ਕੀੜਾ ਨਜ਼ਰ ਆਉਂਦਾ ਹੈ। ਪੱਥਰ ਟੁੱਟ ਜਾਣ ਤੋਂ ਬਾਅਦ ਪੱਥਰ ਦੇ ਵਿੱਚੋਂ ਨਿਕਲਦਾ ਹੈ। ਉਸ ਕੀੜੇ ਦੀ ਖਾਸੀਅਤ ਇਹ ਹੈ ਕਿ ਉਹ ਭੂਰੇ ਰੰਗ ਦਾ ਹੁੰਦਾ, ਪੱਥਰ ਦੇ ਵਿੱਚ ਬੈਠਾ ਹੁੰਦਾ ਹੈ ਅਤੇ ਉਹਦੇ ਸਾਹਮਣੇ ਅਕਾਲ ਪੁਰਖ ਵਾਹਿਗੁਰੂ ਨੇ ਭੂਰੇ ਦੇ ਰੰਗ ਦਾ ਕੋਈ ਪਦਾਰਥ ਰੱਖਿਆ ਹੁੰਦਾ, ਸ਼ੱਕਰ ਵਰਗਾ। ਕੀੜਾ ਉਸਨੂੰ ਖਾ ਰਿਹਾ ਹੁੰਦਾ। ਵੇਖਣ ਵਾਲੇ ਹੈਰਾਨ ਹੁੰਦੇ ਨੇ ਕਿ ਵਾਹਿਗੁਰੂ ਅਕਾਲ ਪੁਰਖ ਦੀ ਕੁਦਰਤ ਦਾ ਕ੍ਰਿਸ਼ਮਾ ਕੈਸਾ ਅਜੀਬੋ ਗਰੀਬ ਹੈ। ਪੱਥਰ ਵਿੱਚ ਕੀੜਾ ਔਰ ਉਹ ਵੀ ਰਸਤੇ ਤੋਂ ਬਿਨਾਂ ਕਿਵੇਂ ਜੀ ਰਿਹਾ ਹੈ, ਹਵਾ ਤੋਂ ਬਿਨਾਂ, ਪਾਣੀ ਤੋਂ ਬਿਨਾਂ ਕਿਸ ਤਰ੍ਹਾਂ ਜੀ ਰਿਹਾ ਹੈ। ਪਰ ਇਹ ਤਾਂ ਅਕਾਲ ਪੁਰਖ ਹੀ ਜਾਣਦਾ ਹੈ ਜੋ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ। ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਭਾਰ ਗਨੀਮਨ ਗਾਰੈ। ਅਕਾਲ ਪੁਰਖ ਦੀਨਾਂ ਦੀ, ਗਰੀਬਾਂ ਦੀ, ਨਿਮਾਣਿਆਂ ਦੀ ਪਾਲਣਾ ਕਰਕੇ ਸੰਤਾਂ ਨੂੰ ਉਭਾਰ ਕੇ ਤੇ ਦੁਸ਼ਟਾਂ ਨੂੰ ਮਾਰਦਾ ਹੈ, ਗਨੀਮਾਂ ਨੂੰ ਗਾਲਦਾ ਹੈ। ਗਨੀਮ ਨਾਮ ਵੈਰੀ ਦਾ ਹੈ, ਦੁਸ਼ਟ ਦਾ ਹੈ। ਵਾਹਿਗੁਰੂ ਸੰਤਾਂ ਭਗਤਾਂ ਦੀ ਰੱਖਿਆ ਕਰਦਾ, ਵੈਰੀਆਂ ਦਾ ਨਾਸ ਕਰਦਾ ਹੈ। ਪਛ ਪਸ਼ੂ ਨਗ ਨਾਗ ਨਰਾਤਵ ਸਰਬ ਸਮੈ ਸਭ ਕੋ ਪ੍ਰਤਪਾਰ ਹੈ। ਪਸ਼ੂਆਂ ਦਾ, ਪੰਛੀਆਂ ਦਾ, ਨਾਗਾਂ ਦਾ, ਰਾਜਿਆਂ ਅਤੇ ਭਿਖਾਰੀਆਂ ਦਾ ਹਰ ਸਮੇਂ ਖਿਆਲ ਰੱਖਦਾ ਹੈ। ਜਿਸ ਜਿਸ ਨੂੰ ਜੋ ਜੋ ਕੁਝ ਚਾਹੀਦਾ ਹੈ ਅਕਾਲ ਪੁਰਖ ਉਹ ਵਸਤੂ ਆਪਣੇ ਭਗਤਾਂ ਨੂੰ ਦੇ ਦਿੰਦਾ ਹੈ। ਐਸਾ ਦੀਨ ਦਿਆਲ ਵਾਹਿਗੁਰੂ ਆਪਣੇ ਭਗਤਾਂ ਸੇਵਕਾਂ ਦੇ ਬਣਾਏ ਹੋਏ ਜੀਵਾਂ ਦੇ ਔਗਣ ਵੀ ਦੇਖਦਾ ਹੈ। ਦੀਨ ਦਿਆਲ ਦਇਆ ਨਿਧ ਦੁੱਖ ਦੇਖਤ ਹੈ, ਸਾਡੇ ਔਗਣਾਂ ਵੱਲ ਦੇਖ ਰਿਹਾ। ਅਸੀਂ ਕੀ ਕੁਝ ਸੋਚ ਰਹੇ ਹਾਂ ਇਸ ਵੇਲੇ, ਕੀ ਕੁਝ ਬੋਲ ਰਹੇ ਹਾਂ, ਕੀ ਕੁਝ ਕਰ ਰਹੇ ਹਾਂ ਅਕਾਲ ਪੁਰਖ ਜਾਣਦਾ ਹੈ, ਅੰਤਰਜਾਮੀ ਹੈ। ਫਿਰ ਵੀ ਸਾਨੂੰ ਪ੍ਰਸ਼ਾਦਾ ਦੇਣ ਦਾ ਕੰਮ ਬੰਦ ਨਹੀਂ ਕਰਦਾ। ਦੁੱਖ ਨ ਦੇਖਤ ਹੈ ਪਰ ਦੇਤ ਨਾ ਹਾਰ ਹੈ। ਦੁਨੀਆਂ ਦੇ ਵਿੱਚ ਸਕਾ ਪਿਓ ਵੀ ਜੇ ਦੇਖੇ ਵੀ ਮੇਰਾ ਪੁੱਤਰ ਕਹਿਣਾ ਨਹੀਂ ਮੰਨਦਾ ਤੇ ਆਪਣੇ ਪੁੱਤਰ ਨੂੰ ਹੀ ਫਾਰਖਤ ਹੀ ਦੇ ਦਿੰਦਾ ਹੈ, ਬੇਦਖਲੀ ਕਰ ਦਿੰਦਾ ਹੈ। ਬੇਦਖਲੀ ਦਾ ਨੋਟਿਸ ਕਚਹਿਰੀ ਚੋਂ ਦਵਾ ਕੇ ਕਹਿ ਦਿੰਦਾ ਹੈ ਕਿ ਮੈਂ ਆਪਣੇ ਇਸ ਪੁੱਤਰ ਨੂੰ ਚੱਲ ਅਚਲ ਜਾਇਦਾਦ ਵਿੱਚੋਂ ਬੇਦਖਲ ਕਰਦਾ ਹਾਂ ਔਰ ਮੁੜ ਕੇ ਇਸ ਨੂੰ ਮੂੰਹ ਨਹੀਂ ਲਾਵਾਂਗਾ। ਇਹ ਆਪਣੇ ਲੈਣ ਦੇਣ ਦਾ ਆਪ ਜ਼ਿੰਮੇਵਾਰ ਹੋਵੇਗਾ। ਸੋ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਸਾਨੂੰ ਕਦੀ ਬੇਦਖਲ ਨਹੀਂ ਕਰਦੇ, ਸਾਡੇ ਔਗਣ ਦੇਖ ਕੇ ਵੀ ਪ੍ਰਸ਼ਾਦਾ ਦੇਈ ਜਾਂਦੇ ਨੇ। ਯਹੂਦੀਆਂ ਦਾ ਇੱਕ ਪੈਗੰਬਰ ਹੋਇਆ ਸਾਧ ਸੰਗਤ ਜੀ, ਹਜ਼ਰਤ ਮੂਸਾ। ਮੂਸਾ ਨੇ ਖੁਦਾ ਨਾਲ ਕਈ ਵਾਰ ਗੱਲਾਂ ਕੀਤੀਆਂ। 175 ਸਾਲ ਉਸ ਉਮਰ ਹੋਈ ਹੈ। ਕਹਿੰਦੇ ਨੇ ਹਜ਼ਰਤ ਮੂਸਾ ਖੁਦਾ ਨਾਲ ਗੱਲਾਂ ਕਰਿਆ ਕਰਦਾ ਸੀ। ਇੱਕ ਦਿਨ ਖੁਦਾ ਨੂੰ ਕਹਿਣ ਲੱਗਾ, ਅੱਲਾਹ ਤਾਲਾ, ਸਾਰੀ ਦੁਨੀਆ ਤੁਹਾਡੀ ਪੈਦਾ ਕੀਤੀ ਹੋਈ ਹੈ, ਤੁਸੀਂ ਸਾਰਿਆਂ ਦੀ ਪਾਲਣਾ ਕਰਦੇ ਹੋ ਤੇ ਤੁਹਾਨੂੰ ਕਈ ਪ੍ਰਕਾਰ ਦੇ ਜ਼ਰੂਰੀ ਕੰਮ ਪੈਂਦੇ ਹਨ, ਉਹ ਸਾਰੇ ਕੰਮ ਤੁਸੀਂ ਆਪ ਇਕੱਲੇ ਕਰਦੇ ਥੱਕ ਜਾਂਦੇ ਹੋਵੋਗੇ ਤੇ ਮੈਂ ਤੁਹਾਡਾ ਸੇਵਕ ਹਾਂ, ਕੋਈ ਕੰਮ ਮੇਰੇ ਹਵਾਲੇ ਕਰ ਦਿਓ, ਉਹ ਕੰਮ ਮੈਂ ਕਰ ਲਵਾਂਗਾ। ਖੁਦਾ ਨੇ ਆਖਿਆ, ਮੂਸਾ, ਮੇਰੇ ਕੰਮ ਮੈਂ ਹੀ ਕਰ ਸਕਦਾ, ਮੇਰੇ ਕੰਮ ਕੋਈ ਬੰਦਾ ਨਹੀਂ ਕਰ ਸਕਦਾ। ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ, ਤੇਰੇ ਕੀਤੇ ਕੰਮ ਤੁਦਾ ਹੀ ਗੋਚਰੇ। ਇਹ ਵਾਹਿਗੁਰੂ, ਤੇਰੇ ਕੰਮ ਤੇਰੇ ਗੋਚਰੇ ਹਨ, ਤੇਰੇ ਕੰਮ ਹੋਰ ਨਹੀਂ ਕਰ ਸਕਦਾ। ਬੰਦਾ ਬੰਦਿਆਂ ਵਾਲੇ ਕੰਮ ਕਰ ਸਕਦਾ, ਭਗਵਾਨ ਵਾਲੇ ਕੰਮ ਨਹੀਂ ਕਰ ਸਕਦਾ। ਰੱਬ ਵਾਲੇ ਕੰਮ ਰੱਬ ਹੀ ਕਰੇਗਾ, ਬਲਕਿ ਜੋ ਕੁਝ ਬੰਦਾ ਕਰਦਾ ਹੈ ਉਹ ਵੀ ਪਰਮਾਤਮਾ ਦਾ ਕਰਾਇਆ ਹੋਇਆ ਹੀ ਕਰਦਾ, ਆਪਣੇ ਆਪ ਨਹੀਂ ਕੁਝ ਕਰ ਸਕਦਾ। ਉਸ ਪਰਮੇਸ਼ਰ ਦੀ ਰਜ਼ਾ ਤੋਂ ਬਿਨਾਂ ਤਾਂ ਪੱਤਾ ਵੀ ਨਹੀਂ ਹਿਲਦਾ। ਸੋ ਮਹਾਰਾਜ ਅਕਾਲ ਪੁਰਖ ਜੀ ਕਹਿੰਦੇ, ਭਾਈ ਮੇਰੇ ਕੰਮ ਮੈਂ ਹੀ ਕਰ ਸਕਦਾ। ਮੂਸਾ ਕਹਿੰਦਾ, ਭਗਵਾਨ, ਤੁਸੀਂ ਇੰਨੇ ਕੰਮ ਕਰਦੇ ਹੋ, ਥੱਕਦੇ ਨਹੀਂ, ਮੈਨੂੰ ਇੱਕ ਕੰਮ ਜ਼ਰੂਰ ਦੇ ਦਿਓ, ਮੈਂ ਤੁਹਾਡਾ ਇੱਕ ਕੰਮ ਕਰਕੇ ਦੇਖਾਂਗਾ, ਜੇ ਮੇਰੇ ਤੋਂ ਹੋਇਆ ਮੈਂ ਕਰੀ ਜਾਵਾਂਗਾ, ਜੇ ਨਾ ਹੋਇਆ ਫਿਰ ਤੁਸੀਂ ਆਪੇ ਸੰਭਾਲ ਲੈਣਾ। ਖੁਦਾ ਨੇ ਕਿਹਾ, ਤੂੰ ਕਿਹੜਾ ਕੰਮ ਪਸੰਦ ਕਰਦਾ ਹੈ, ਕਿਹੜਾ ਕੰਮ ਕਰੇਗਾ? ਮੂਸਾ ਕਹਿਣ ਲੱਗਾ, ਮਹਾਰਾਜ, ਮੇਰਾ ਕੰਮ ਤੁਸੀਂ ਮੈਨੂੰ ਰੋਜ਼ੀ ਰੋਟੀ ਵੰਡਣ ਦਾ ਕੰਮ ਦੇ ਦਿਓ, ਜਿਤਨੇ ਸੰਸਾਰ ਜੀਵ ਹਨ ਉਹਨਾਂ ਨੂੰ ਤੁਸੀਂ ਪ੍ਰਸ਼ਾਦਾ ਛਕਾਉਂਦੇ ਹੋ ਰੋਜ਼, ਔਰ ਐਸਾ ਕਰਨ ਲੱਗਿਆਂ ਤੁਹਾਨੂੰ ਬੜੀ ਭਾਰੀ ਖੇਚਲ ਕਰਨੀ ਪੈਂਦੀ ਹੈ, ਇਹ ਖੇਚਲ ਤੋਂ ਤੁਸੀਂ ਬਚ ਜਾਓਗੇ, ਮੈਨੂੰ ਕੋਈ ਕੰਮ ਸੰਭਾਲ ਦਿਓ, ਇਹ ਪ੍ਰਸ਼ਾਦਾ ਛਕਾਉਣ ਵਾਲਾ ਕੰਮ ਮੈਂ ਕਰਿਆ ਕਰਾਂਗਾ। ਖੁਦਾ ਨੇ ਕਿਹਾ ਮੂਸਾ ਇਹ ਕੰਮ ਸਾਰਿਆਂ ਨਾਲੋਂ ਔਖਾ ਹੈ, ਬਾਹਲਾ ਔਖਾ ਹੈ, ਤੇਰੇ ਕੋਲੋਂ ਨਹੀਂ ਹੋਣਾ। ਨਹੀਂ ਮਹਾਰਾਜ, ਇਹ ਕੰਮ ਮੈਂ ਕਰ ਲਵਾਂਗਾ। ਖੁਦਾ ਨੇ ਕਿਹਾ ਚੰਗਾ, ਫਿਰ ਇੱਕ ਦਿਨ ਕਰਕੇ ਦੇਖ ਲੈ, ਜੇ ਤੂੰ ਕਰ ਸਕਿਆ ਤੇ ਫਿਰ ਤੈਨੂੰ ਇਹ ਕੰਮ ਸਪੁਰਦ ਕਰ ਦਿਆਂਗੇ, ਜੇ ਤੇਰੇ ਕੋਲੋਂ ਨਾ ਹੋਇਆ ਫਿਰ ਅਸੀਂ ਆਪ ਕਰਿਆ ਕਰਾਂਗੇ। ਭਾਈ ਇੱਕ ਦਿਨ ਮੂਸਾ ਦੀ ਡਿਊਟੀ ਲੱਗੀ ਸਾਰੀ ਦੁਨੀਆਂ ਨੂੰ ਪ੍ਰਸ਼ਾਦਾ ਛਕਾਣੇ ਦੀ। ਹਜ਼ਰਤ ਮੂਸਾ ਨੇ ਅਕਾਲ ਪੁਰਖ ਦੇ ਵੱਡੇ ਸਾਰੇ ਕੜਾਹੇ ਵਿੱਚੋਂ ਇੱਕ ਕੜਛਾ ਭਰਿਆ ਤੇ ਜੀਵਾਂ ਨੂੰ ਰੋਜ਼ੀ ਰੋਟੀ ਵੰਡਣ ਤੁਰ ਪਿਆ। ਜੋ ਜੋ ਕਿਸੇ ਨੂੰ ਚਾਹੀਦਾ ਸੀ ਉਹ ਦੇ ਦਿੱਤਾ, ਗਊ ਨੂੰ ਘਾਸ, ਸ਼ੇਰ ਨੂੰ ਮਾਸ, ਜੋ ਜੋ ਪਦਾਰਥ ਜਿੱਥੇ ਜਿੱਥੇ ਲੋੜੀਂਦਾ ਸੀ ਸਭ ਨੂੰ ਪਹੁੰਚਾ ਦਿੱਤਾ। ਮੂਸਾ ਨੇ ਇੱਕ ਬੰਦਾ ਐਸਾ ਵੇਖਿਆ ਜਿਹੜਾ ਕਬਰਸਤਾਨ ਵਿੱਚ ਬਹਿ ਕੇ ਕਬਰ ਪੁੱਟ ਕੇ ਮਰੀ ਹੋਈ ਔਰਤ ਦੀ ਲਾਸ਼ ਕੱਢ ਕੇ ਉਹਦੇ ਨਾਲ ਮੰਦੇ ਕਰਮ ਕਰ ਰਿਹਾ ਹੈ। ਮੂਸਾ ਨੇ ਉਸ ਮੰਦ ਕਰਮੀ ਪਾਪੀ ਵੱਲ ਵੇਖ ਕੇ ਨੱਕ ਚੜਾ ਲਿਆ। ਕਹਿੰਦੇ ਇਹ ਬੰਦਾ ਬੜਾ ਘਿਰਣਾ ਯੋਗ ਹੈ, ਇਹਨੂੰ ਰੋਟੀ ਨਹੀਂ ਦੇਣੀ। ਵਾਪਸ ਆ ਗਿਆ, ਖੁਦਾ ਨੂੰ ਇਹ ਪੁੱਛਿਆ, ਹਾਂ ਬਈ ਮੂਸਾ ਸਾਰੀ ਦੁਨੀਆਂ ਨੂੰ ਰੋਟੀ ਦੇ ਆਇਆ? ਕਹਿੰਦਾ ਮਹਾਰਾਜ ਹਾਂਜੀ, ਸਾਰੀ ਦੁਨੀਆਂ ਨੂੰ, ਸਾਰੇ ਵਿਸ਼ਵ ਨੂੰ ਪ੍ਰਸ਼ਾਦਾ ਛਕਾ ਦਿੱਤਾ, ਕੋਈ ਨਹੀਂ ਛੱਡਿਆ, ਸਾਰਿਆਂ ਨੂੰ ਦੇ ਦਿੱਤਾ। ਕਹਿੰਦੇ ਉਹ ਜਿਹੜਾ ਜੰਗਲ 'ਚ ਬੰਦਾ ਬੈਠਾ ਉਹਨੂੰ ਕਿਉਂ ਨਹੀਂ ਦਿੱਤਾ? ਮੂਸਾ ਕਹਿਣ ਲੱਗਾ, ਮਹਾਰਾਜ ਇਹੋ ਜਿਹੇ ਗੰਦੇ ਬੰਦੇ ਦਾ ਨਾਂ ਕਿਉਂ ਲੈਂਦੇ ਹੋ? ਇਹੋ ਜਿਹੇ ਪਾਪੀ ਬੰਦੇ ਦਾ ਨਾਂ ਤੁਹਾਡੀ ਜ਼ੁਬਾਨ ਤੋਂ ਨਹੀਂ ਸੋਭਾ ਦਿੰਦਾ। ਐ ਖੁਦਾ, ਉਹ ਬੰਦਾ ਰੋਟੀ ਦੇ ਯੋਗ ਨਹੀਂ ਹੈ, ਉਹ ਤਾਂ ਬੜਾ ਮਾੜਾ ਹੈ, ਬੜਾ ਪਾਪੀ ਹੈ। ਖੁਦਾ ਨੇ ਆਖਿਆ, ਮੂਸਾ ਜੇ ਤੇਰੇ ਤਰ੍ਹਾਂ ਮੈਂ ਲੋਕਾਂ ਦੇ ਪਾਪ ਗਿਣਨ ਲੱਗ ਜਾਵਾਂ, ਔਗਣ ਵੇਖਣ ਲੱਗ ਜਾਵਾਂ, ਲੋਕਾਂ ਦੀਆਂ ਗਲਤੀਆਂ ਤੇ ਨਜ਼ਰ ਫੇਰਨ ਲੱਗ ਜਾਵਾਂ ਤੇ ਸਾਰੀ ਦੁਨੀਆਂ ਭੁੱਖੀ ਮਾਰ ਦਿਆਂ, ਕਿਉਂਕਿ ਐਸਾ ਕੋਈ ਨਹੀਂ ਜਿਹੜਾ ਕੋਈ ਪਾਪ ਨਹੀਂ ਕਰਦਾ, ਜਾਣੇ ਅਣਜਾਣੇ ਹਰ ਇਨਸਾਨ ਤੋਂ ਗਲਤੀ ਹੁੰਦੀ ਹੈ, ਹਰ ਇਨਸਾਨ ਭੁੱਲਣਹਾਰ ਹੈ, ਕਈ ਜਾਣ ਕੇ ਵੀ ਕਰਦੇ, ਕਈ ਅਣਜਾਣੇ ਕਰਦੇ, ਜੈਸਾ ਵੀ ਕੋਈ ਕਰਮ ਕਰਦਾ ਉਹਨੂੰ ਪਰਮਾਤਮਾ ਰੋਜ਼ੀ ਰੋਟੀ ਦੇਣੀ ਬੰਦ ਨਹੀਂ ਕਰਦਾ, ਜੋ ਕੋਈ ਮੰਗਦਾ ਹੈ ਉਸਨੂੰ ਦਿੰਦਾ ਹੈ। ਸੋ ਐਸਾ ਪਰਮੇਸ਼ਰ ਦਾਤਾ ਹੈ। ਠਾਕੁਰ ਨਾਮ ਮਾਲਕ ਸਵਾਮੀ ਦਾ ਹੈ, ਸਾਧਸੰਗ ਜੀ ਰਾਜਸਥਾਨ ਦੇ ਵਿੱਚ ਜਾਂ ਮੱਧ ਪ੍ਰਦੇਸ਼ ਦੇ ਵਿੱਚ ਠਾਕਰਾਂ ਦੀ ਇੱਕ ਜਾਤ ਵੀ ਹੁੰਦੀ ਹੈ, ਜਿਹੜੇ ਖਾਨਦਾਨੀ ਰਾਜੇ ਰਾਣੇ ਹੁੰਦੇ ਨੇ ਉਹ ਪਿੰਡਾਂ ਦੀ ਠਕਰਾਈ ਕਰਦੇ ਨੇ, ਜ਼ਮੀਨ ਦੇ ਮਾਲਕ ਆਪ ਹੁੰਦੇ ਨੇ, ਉਹਨਾਂ ਨੇ ਕਾਮੇ ਰੱਖੇ ਹੁੰਦੇ, ਨੌਕਰ ਰੱਖੇ ਹੁੰਦੇ ਨੇ। ਇਸੇ ਤਰ੍ਹਾਂ ਅਕਾਲ ਪੁਰਖ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਆਪਾਂ ਸਾਰੇ ਉਹਦੇ ਮਜਾਰੇ ਹਾਂ। ਕੋਈ ਖੇਤੀ ਕਰ ਰਿਹਾ, ਕੋਈ ਹਲ ਵਾਹ ਰਿਹਾ, ਕੋਈ ਦੁਕਾਨ ਚਲਾ ਰਿਹਾ, ਕੋਈ ਨੌਕਰੀ ਕਰ ਰਿਹਾ, ਕੋਈ ਕੋਈ ਕੰਮ ਕਰ ਰਿਹਾ, ਕੋਈ ਕੋਈ ਕੰਮ ਕਰ ਰਿਹਾ, ਪਰ ਸਮਸਤ ਕਾਰਜਾਂ ਦੇ ਪਿੱਛੇ ਕਾਰਨ ਰੂਪ ਅਕਾਲ ਪੁਰਖ ਆਪ ਹੀ ਵਰਤ ਰਿਹਾ ਹੈ। ਸੋ ਠਾਕਰ ਵੀ ਹੈ ਪ੍ਰਤਪਾਲਕ, ਪਾਲਣਾ ਕਰਨ ਵਾਲੇ ਹੋ ਮਹਾਰਾਜ, ਨਾਇਕ। ਨਾਇਕ ਨਾਮ ਹੀਰੋ ਦਾ ਹੈ, ਜੈਸੇ ਕਿਸੇ ਫਿਲਮ ਦੇ ਵਿੱਚ ਇੱਕ ਹੀਰੋ ਹੁੰਦਾ, ਬਾਕੀ ਸਾਰੇ ਐਕਟਰ ਉਹਦੇ ਆਲੇ ਦੁਆਲੇ ਘੁੰਮੀ ਜਾਂਦੇ ਹਨ। ਸੰਸਾਰ ਦੇ ਵਿੱਚ ਹੀਰੋ ਅਕਾਲ ਪੁਰਖ ਆਪ ਹੈ, ਬਾਕੀ ਤੇ ਸਾਰੇ ਆਪਾਂ ਐਕਟਰ ਹਾਂ, ਛੋਟੀ ਛੋਟੀ ਐਕਟਿੰਗ ਆਪੋ ਆਪਣੀ ਕਰ ਰਹੇ ਹਾਂ। ਦੇਵੀਆਂ ਦੇਵਤੇ ਵੀ ਆਪਣੀ ਐਕਟਿੰਗ ਕਰ ਰਹੇ ਨੇ, ਪਸ਼ੂ ਪੰਛੀ ਵੀ ਕਰ ਰਹੇ ਨੇ, ਮਨੁੱਖ ਵੀ ਕਰ ਰਹੇ ਨੇ, ਸਾਰਿਆਂ ਦਾ ਨਾਇਕ ਨਿਯੰਤਾ। ਨਾਇਕ ਦਾ ਇੱਕ ਅਰਥ ਕਰਦੇ ਨਿਯੰਤਾ, ਨਿਯੰਤਾ ਦਾ ਅਰਥ ਹੁੰਦਾ ਪ੍ਰੇਰਕ, ਸਾਰਿਆਂ ਨੂੰ ਪ੍ਰੇਰਨਾ ਕਰਨ ਵਾਲਾ, ਸਾਰਿਆਂ ਦੇ ਅੰਦਰ ਜੋਤ ਜਗਾਉਣ ਵਾਲਾ ਵਾਹਿਗੁਰੂ ਅਕਾਲ ਪੁਰਖ ਹੀ ਹੈ। ਖਸਮ ਹਮਾਰੇ, ਤੁਸੀਂ ਮਹਾਰਾਜ ਸਾਡੇ ਖਸਮ ਹੋ, ਮਾਲਕ ਹੋ, ਨਿਮਕ ਨਿਮਕ ਤੁਮ ਹੀ ਪ੍ਰਤਪਾਲ ਹੋ, ਹਮ ਬਾਰਕ ਤੁਮਰੇ ਤਾਰੇ। आखो सतनाम श्री वाहे। हे अकाल पुरख जी, हर सुआस दे नाल तुसी जीवां दी पालना करदे हो, निमख निमख पालना करदे हो। असी तुहाडे बच्चे धारण कीते हुए, ग्रहण कीते, जिवें कोई बच्चा गोद लै लईदा ना, ते उहदी पालना करनी गोद लैण वाले दा धर्म हुंदा है। आखो सतनाम श्री वाहे। जां जिहड़ा बच्चा पैदा कीता जावे उहनूं भी पालना पोषणा, उहदी रक्षा करनी मां बाप दा फर्ज हुंदा है। महाराज, असीं तुहाडे धारे होए पैदा कीते होए हां, ते तुसी साडे मालक पिता स्वामी हो। तुम मात पिता हम बारक तेरे, तुमरी कृपा मैं सुख कनेरे। साडी तुसी निमख निमख पालना करदे हो। जेवा एक कवन गुण कहिया। हे वाहिगुरु अकाल पुरख जी, साडी जीव एक है, आप जी दे केड़े केड़े गुण गाइए। तुहाडे गुण बेअंत हन, बेअंत गुणा दे मालक हो। क्या गुण तेरे सारे संभाली, क्या गुण तेरे सारे संभाली। क्या गुण तेरे सार संभाली, क्या गुण तेरे सार संभाली। मोए निर्गुण के दाता रे, मोए निर्गुण के दाता रे। मोए निर्गुण के दाता रे, मोए निर्गुण के दाता रे। हे अकाल पुरख जीओ, मैं निर्गुण आला आप जी का बालक हां, करीब नवाज। आप जी के केड़े केड़े गुणा का व्याख्यान करा, क्योंकि मेरी रसना च इतना बल नहीं। बेसमार बेअंत स्वामी, तेरो अंत ना किन्ही लहिए। हे सुमार तो गिनती तो रहत प्रभु, सुमार नाम गिनती दा है। बेशुमार बेगिणत अणगिणत, वाहिगुरु जी तुसी अणगिणत गुणा दे मालक हो, और बेअंत हो, तुहाडा अंत नहीं किसे तो पाया जांदा। बेअंता बेअंत गुण तेरे, बेअंता बेअंत गुण तेरे। बेअंता बेअंत गुण तेरे, बेअंता बेअंत गुण तेरे। मैं केतक गावा राम, मैं केतक गावा राम। महाराज किन्ने गुण गा लवांगा। तुसी बेसमार गुणा दे बेअंत गुणा दे मालक स्वामी हो। तेरो अंतरा किन ही लहिया, किसे कोलों भी अजे तक अंत नहीं पाया गया। शेष नाग दे कोल हजार फण है, सिर सहस बनाई। शेष नाग ने हजार फण बनाया है, ते द्वैस हंस रसना सुहाई। ते 2000 रसना भी है, रटत अब लगे नाम अपारा। ते हुण तक जदों दी दुनिया बनी है ना, शेषनाग उस दिन तो तेरे गुणा दा तेरे नामा दा जाप करदा आ रहे। तुमरा तो न पावत पारा, जेड़े नाम एक दिन लै लैंदा मुड़ के कदी नहीं लैंदा, अगले दिन परमेश्वर दे नवे नाम ही लैंदा है। हे वाहिगुरु, तेरे बेअंत नाम लै लै के शेष नाग भी तेरा पारावार नहीं पा सकिया। सनक सनंद महेश समाना, शेख नाग तेरो ਮਰਮ ਨਾ ਜਾਣਾ। ਸ਼ੇਸ਼ ਨਾਗ ਕੋਲੋਂ ਵੀ ਤੇਰਾ ਭੇਦ ਨਹੀਂ ਪਾਇਆ ਗਿਆ, ਤੇਰੇ ਨਾਮਾਂ ਦਾ ਅੰਤ ਨਹੀਂ ਪਾਇਆ ਗਿਆ। ਰਹਾਉ ਵਿਸਰਾਮ ਦੇ ਕਰਕੇ ਮਹਾਰਾਜ ਸਾਹਿਬ ਜੀ ਕਥਨ ਕਰਦੇ ਹਨ, ਕੋਟ ਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ। ਹੇ ਵਾਹਿਗੁਰੂ ਜੀ, ਤੁਸੀਂ ਸਾਡੇ ਕਰੋੜਾਂ ਕੀਤੇ ਜਨਮਾਂ ਜਨਮਾਂਤਰਾਂ ਦੇ ਪਾਪਾਂ ਦਾ ਖੰਡਨ ਕਰਨ ਵਾਲੇ ਹੋ, ਨਾਸ਼ ਕਰਨ ਵਾਲੇ ਹੋ। ਜੇ ਮਹਾਰਾਜ ਚਾਹਣ ਤੇ ਸਾਧ ਸਿੰਘ ਜੀ ਚੌਧਰੀ ਸ਼ਮੀਰ ਦੀ ਤਰ੍ਹਾਂ ਸਾਨੂੰ ਇੱਕੋ ਰਾਤ ਵਿਚ ਮੁਕਤੀ ਦੇ ਸਕਦੇ ਹਨ। ਹੇ ਮਹਾਰਾਜ, ਅਨੇਕਾਂ ਪ੍ਰਕਾਰ ਨਾਲ ਆਪ ਜੀ ਆਪਣੇ ਸਿੱਖਾਂ ਨੂੰ, ਜੀਵਾਂ ਨੂੰ, ਕਲਯੁਗੀ ਜੀਵਾਂ ਨੂੰ ਸਮਝਾਉਣਾ ਕਰਦੇ ਹੋ। ਹਮ ਅਗਿਆਨ ਅਲਪ ਮਤ ਥੋਰੀ ਤੁਮੇ ਆਪਣ ਬਿਰਦ ਰਖਾਵੋ। ਅਸੀਂ ਅਗਿਆਨੀ ਹਾਂ, ਥੋੜੀ ਅਲਪ ਬੁੱਧੀ ਵਾਲੇ ਹਾਂ। ਮਹਾਰਾਜ, ਸਾਡੇ ਕੋਲ ਰੋਜ਼ ਗਲਤੀਆਂ ਹੁੰਦੀਆਂ ਨੇ। ਆਪ ਜਿਵੇਂ ਸਾਨੂੰ ਰੱਖਣਾ ਚਾਹੁੰਦੇ ਹੋ, ਅਸੀਂ ਉਸ ਤਰ੍ਹਾਂ ਨਹੀਂ ਰਹਿਣ ਦੇ, ਬਲਕਿ ਆਪਣੀ ਬਿਰਤੀ ਦੇ ਅਨੁਸਾਰ ਵਿਚਰਦੇ ਹਾਂ। ਤੁਸੀਂ ਆਪ ਕਿਰਪਾ ਕਰਕੇ ਸਾਡੇ ਔਗਣਾਂ ਨੂੰ ਮਿਟਾਓ ਤੇ ਬਿਰਧ ਬਾਣੇ ਦੀ ਲਾਜ ਰੱਖੋ। ਤੁਮਰੀ ਸ਼ਰਨ ਤੁਮਾਰੀ ਆਸਾ। ਹੇ ਵਾਹਿਗੁਰੂ, ਅਸੀਂ ਤੇਰੀ ਸ਼ਰਨ ਵਿਚ ਆਏ ਹਾਂ ਔਰ ਤੇਰੇ ਤੇ ਬੜੀ ਆਸ ਉਮੀਦ ਰੱਖੀ ਹੈ, ਕਿਉਂਕਿ ਤੁਮ ਹੀ ਸੱਜਣ ਸੁਹੇਲੇ। ਹੇ ਵਾਹਿਗੁਰੂ ਜੀ, ਤੁਸੀਂ ਹੀ ਸਾਡੇ ਸੁਖਦਾਈ ਸੱਜਣ ਹੋ। ਸੁਹੇਲਾ ਨਾਮ ਸੁਖ ਦੇਣ ਵਾਲੇ ਦਾ, ਤੁਸੀਂ ਸਾਨੂੰ ਸੁਖ ਦੇਣ ਵਾਲੇ ਸੱਜਣ ਹੋ। ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ। ਹੇ ਰੱਖਣਹਾਰ ਵਾਹਿਗੁਰੂ ਜੀ, ਦਇਆ ਕਰਕੇ ਆਪਣੀ ਸ਼ਰਨ ਵਿਚ ਰੱਖਣਾ ਕਰੋ। ਅਸੀਂ ਤੁਹਾਡੇ ਘਰ ਦੇ ਗੋਲੇ ਗੁਲਾਮ ਸੇਵਾਦਾਰ ਹਾਂ। ਮੁੱਲ ਖਰੀਦੀ ਲਾਲਾ ਗੋਲਾ, ਮੁੱਲ ਖਰੀਦੀ ਲਾਲਾ ਗੋਲਾ। ਮੁੱਲ ਖਰੀਦੀ ਲਾਲਾ ਗੋਲਾ, ਮੁੱਲ ਖਰੀਦੀ ਲਾਲਾ ਗੋਲਾ। ਮੇਰਾ ਨਾਂ ਸੁਭਾਗਾ, ਮੇਰਾ ਨਾਂ ਸੁਭਾਗਾ। ਆ ਗੁਰ ਕੀ ਬਚਨੀ ਹਾਟ ਬਿਕਾਨਾ, ਗੁਰ ਕੀ ਬਚਨੀ ਹਾਟ ਬਿਕਾਨਾ। ਜਿਤ ਲਾਇਆ ਤਿਤ ਲਾਗਾ, ਜਿਤ ਲਾਇਆ ਤਿਤ ਲਾਗਾ। ਹੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ, ਅਸੀਂ ਆਪ ਦੇ ਮੁੱਲ ਖਰੀਦੇ ਹੋਏ ਗੁਲਾਮ ਹਾਂ ਤੇ ਗੁਰੂ ਦੇ ਬਚਨਾਂ ਅਨੁਸਾਰ ਆਪ ਜੀ ਦੇ ਹੱਟੀ ਤੇ ਵਿਕੇ ਹੋਏ ਹਾਂ, ਦੁਕਾਨ ਦੇ ਵਰਦੇ ਹਾਂ। ਜਿੱਥੇ ਲਾਓਗੇ ਉੱਥੇ ਲੱਗਾਂਗੇ, ਜਿੱਥੇ ਖੜਾਓਗੇ ਉੱਥੇ ਖੜਾਂਗੇ। ਗੁਲਾਮ ਨੂੰ, ਨੌਕਰ ਨੂੰ ਨਖਰਾ ਨਹੀਂ ਆਉਂਦਾ। ਨੌਕਰ ਕੀ ਤੇ ਨਖਰਾ ਕੀ। ਹੇ ਮਹਾਰਾਜ, ਅਸੀਂ ਤਾਂ ਤੁਹਾਡੇ ਮੁੱਲ ਖਰੀਦੇ ਗੋਲੇ ਲਾਲੇ, ਨੌਕਰ ਜਾਕਰਿਆਂ। ਸੋ ਐਸੇ ਵਚਨ ਕਹਿ ਕੇ ਮਹਾਰਾਜ ਸਮਾਪਤੀ ਕਰਦੇ ਹਨ। ਹੁਣ ਸਾਧ ਸੰਗਤ ਜੀ, ਜੋ ਲੜੀਵਾਰ ਸਹਿਸ ਕਿਰਤੀ ਦੇ ਸਲੋਕਾਂ ਦੀ ਵਿਚਾਰ ਚੱਲ ਰਹੀ ਹੈ, ਸਤਿਗੁਰੂ ਅਰਜਨ ਦੇਵ ਜੀ ਦਾ 400 ਸਾਲਾ ਸ਼ਹੀਦੀ ਦਿਹਾੜਾ 16 ਜੂਨ ਨੂੰ ਆਪਾਂ ਮਨਾਉਣਾ ਹੈ ਤੇ ਗੁਰੂ ਅਰਜਨ ਸਾਹਿਬ ਜੀ ਨੇ ਪੰਡਿਤ ਹਰੀ ਲਾਲ ਕ੍ਰਿਸ਼ਨ ਲਾਲ, ਜਿਹੜੇ ਕਾਸ਼ੀ ਦੇ ਪੰਡਿਤ ਸਨ, ਉਹ ਸਹਿਸ ਕਿਰਤੀ ਭਾਸ਼ਾ ਸਮਝਦੇ ਸਨ, ਉਹਨਾਂ ਪ੍ਰਤੀ ਇਹ ਬਾਣੀ ਉਚਾਰਨ ਕੀਤੀ ਹੈ ਤੇ ਸਾਨੂੰ ਵੀ ਕਲਯੁਗੀ ਜੀਵਾਂ ਨੂੰ ਦੁਨੀਆਂ ਦੀ ਨਾਸਮਾਨਤਾ ਦੇ ਬਾਰੇ ਚਾਨਣਾ ਪਾਇਆ। ਪੁਰਾਣੇ ਜ਼ਮਾਨੇ ਵਿੱਚ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ ਸੀ ਸਿੰਘ, ਤਾਂ ਉਹਦੇ ਨਿਮਿਤ ਘਰ 'ਚ ਸਹਿਸ ਕਿਰਤੀ ਦੇ ਸਲੋਕਾਂ ਦੀ ਕਥਾ ਜ਼ਰੂਰ ਕਰਾਇਆ ਕਰਦੇ ਸਨ। ਇਹਦਾ ਦੋ ਪ੍ਰਕਾਰ ਦਾ ਲਾਭ ਸੀਗਾ। ਇੱਕ ਤਾਂ ਜਿਹੜੇ ਪਰਿਵਾਰ ਦੇ ਜੀਵ, ਰਿਸ਼ਤੇਦਾਰ, ਸਾਖ ਸੰਬੰਧੀ ਮਰੇ ਹੋਏ ਪ੍ਰਾਣੀ ਦੇ ਨਿਮਿਤ ਸੋਗ ਕਰਦੇ ਹਨ, ਉਹਨਾਂ ਦੇ ਮਨ ਨੂੰ ਆਸਰਾ ਮਿਲ ਜਾਂਦਾ ਹੈ। ਦੂਸਰਾ, ਜਿਹੜਾ ਪ੍ਰਾਣੀ ਭਵਸਾਗਰ ਤੋਂ ਚਲਾ ਗਿਆ ਹੈ, ਅੱਗੇ ਦਰਗਾਹ ਵਿੱਚ ਬਾਣੀ ਦੇ ਨਾਲ ਉਹਦੀ ਸਹਾਇਤਾ ਹੁੰਦੀ ਹੈ। ਜਿਸ ਸਿਮਰਤ ਸਾਹਿਬ ਕਿਲ ਵਿਖ ਨਾਸੈ ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦ ਹੀ ਜਾਪੋ, ਜਾ ਕਾ ਅੰਤ ਨਾ ਪਾਰੋ। ਸੋ ਆਪ ਜੀ ਇਹ ਬੜੇ ਪ੍ਰੇਮ ਨਾਲ ਕਥਾ ਸਹਿਸ ਕਿਰਤੀ ਦੇ ਸਲੋਕਾਂ ਦੀ ਸਰਵਣ ਕਰ ਰਹੇ ਹੋ। ਅੱਜ ਦਾ ਸਲੋਕ ਹੈ, ਮਹਾਰਾਜ ਸਾਹਿਬ ਜੀ ਬਚਨ ਕਰਦੇ, ਅਨਿਤਿਆ ਵਿਤੰ ਅਨਿਤਿਆ ਚਿਤੰ ਅਨਿਤਿਆ ਆਸਾ ਬਹੁ ਵਿਦ ਪ੍ਰਕਾਰੰ ਆਖੋ ਸਤਨਾਮ। ਅਨਿਤ ਉਹਨੂੰ ਕਹਿੰਦੇ ਨੇ ਸਾਧ ਸੰਗ ਜੀ ਜਿਹੜਾ ਨਿਤ ਨਾ ਰਹੇ। ਸਿੱਧੀ ਜੀ ਗੱਲ ਪੰਜਾਬੀ ਦੇ ਵਿੱਚ ਦੋ ਸ਼ਬਦ ਨੇ ਨਿਤ ਔਰ ਅਨਿਤ, ਸੰਸਕ੍ਰਿਤ ਭਾਸ਼ਾ ਵਿੱਚੋਂ ਆਏ ਹਨ। ਆਪਾਂ ਪੰਜਾਬੀ 'ਚ ਸਮਝ ਲਈਏ, ਨਿਤ ਉਹ ਹੁੰਦਾ ਜਿਹੜਾ ਰੋਜ਼ ਹੀ ਹੋਵੇ
ਤੇ ਘਰ ਦੇ ਜੀ ਨੇਤੀ ਉੱਥੇ ਰਹਿੰਦੇ ਆ।
ਆਪਾਂ ਜਿਹੜਾ ਬੰਦਾ ਕਦੀ ਕਦੀ ਆਵੇ ਉਹਨੂੰ ਕਹਿ ਦਿੰਦੇ ਇਹਦੇ ਵਿਚਾਰਾ ਕਦੀ ਕਦੀ ਆਉਂਦਾ, ਜਿਹੜਾ ਰੋਜ਼ ਬੈਠਾ ਹੀ ਰਹੇ ਉਹਨੂੰ ਕਹਿੰਦੇ ਉਹਦੇ ਨਿਤ ਦਾ ਹੀ ਕੰਮ ਹੈ, ਇਹਦਾ ਤੇ ਰੋਜ਼ ਦਾ ਹੀ ਕੰਮ ਹੈ, ਇੱਥੇ ਹੀ ਰਹਿਣਾ, ਹੋਰ ਕਿੱਥੇ ਜਾਣਾ ਇਹਨੇ। ਪਰ ਪ੍ਰਾਹੁਣਾ ਰਿਸ਼ਤੇਦਾਰ ਜਿਹੜਾ ਆਉਂਦਾ ਉਹ ਦੋ ਦਿਨ ਚਾਰ ਦਿਨ ਰਹਿ ਕੇ ਚਲਾ ਜਾਂਦਾ, ਉਹ ਨਿਤ ਨਹੀਂ ਹੁੰਦਾ। ਦਸਵੇਂ ਪਾਤਸ਼ਾਹ ਦੀ ਬਾਣੀ ਚੋਂ ਆਪਾਂ ਇਹ ਪੰਕਤੀ ਪੜ੍ਹਦੇ ਹਾਂ ਕਈ ਵਾਰੀ, ਦੇਹ ਅਨਿਤ ਨਾ ਨੇਤਰ ਹੈ, ਕਿ ਬੰਦੇ ਦੀ ਦੇਹ ਜਿਹੜੀ ਹੈ ਉਹ ਅਨਿਤ ਹੈ, ਨਿਤ ਨਹੀਂ ਰਹਿੰਦੀ। ਜਨਮ ਤੋਂ ਪਹਿਲਾਂ ਬੰਦੇ ਦੀ ਦੇਹ ਨਹੀਂ ਸੀ ਔਰ ਮਰਨ ਤੋਂ ਬਾਅਦ ਵੀ ਬੰਦੇ ਦੀ ਦੇਹ ਨਹੀਂ ਰਹਿਣੀ। ਸਾਡਾ ਸਰੀਰ ਜਨਮ ਤੋਂ ਪਹਿਲੇ ਨਹੀਂ ਸੀ ਔਰ ਜਨਮ ਤੋਂ ਬਾਅਦ ਵੀ ਨਹੀਂ ਰਹੇਗਾ, ਮਰਨ ਤੋਂ ਬਾਅਦ ਨਹੀਂ ਰਹੇਗਾ। ਜਨਮ ਤੋਂ ਮਰਨ ਤੱਕ ਮਨੁੱਖ ਦੀ ਦੇਹ ਹੈ, ਇਸ ਕਰਕੇ ਇਹਨੂੰ ਅਨਿਤ ਨਹੀਂ ਕਹਿੰਦੇ। ਨਿਤ ਇਸ ਨੂੰ ਨਿਤ ਨਹੀਂ ਕਹਿੰਦੇ, ਅਨਿਤ ਕਹਿੰਦੇ। ਦੇਹ ਅਨਿਤ ਨਾ ਨੇਤਰ ਹੈ, ਆਖੋ ਸਤਨਾਮ ਸ੍ਰੀ ਵਾਹਿ। ਜਿਹੜੀ ਚੀਜ਼ ਨਿਤ ਨਾ ਰਵੇ ਉਹ ਅਨਿਤ ਹੈ। ਸਾਡਾ ਸਰੀਰ ਅਨਿਤ ਹੈ, ਸਾਡੀ ਜ਼ਮੀਨ, ਸਾਡੀ ਜਾਇਦਾਦ, ਸਾਡਾ ਧਨ, ਸਾਡੀ ਦੌਲਤ, ਸਾਡੇ ਧੀਆਂ ਪੁੱਤਰ ਭੈਣ ਭਾਈ ਸਾਖ ਸੰਬੰਧੀ ਸਾਰੇ ਅਨਿਤ ਹਨ। ਗੁਰਦੇਵ ਜੀ ਕਥਨ ਕਰ ਰਹੇ ਨੇ, ਪੰਜਵੇਂ ਪਾਤਸ਼ਾਹ ਅਨਿਤਿਆ ਵਿਤੰ, ਵਿਤ ਨਾਮ ਮਾਇਆ ਦਾ ਹੈ, ਪੈਸੇ ਦਾ ਹੈ, ਪ੍ਰਾਪਤੀ ਜਾਇਦਾਦ ਜੋ ਕੁਝ ਵੀ ਸਾਡੇ ਕੋਲ ਹੈ ਉਹਨੂੰ ਵਿੱਤ ਕਹਿੰਦੇ ਨੇ। ਮਹਾਰਾਜ ਕਹਿੰਦੇ ਜਿਤਨੀ ਕਿਸੇ ਕੋਲ ਜਾਇਦਾਦ ਹੈ ਉਹ ਅਨਿਤ ਹੈ, ਸਦਾ ਨਹੀਂ ਰਹਿਣੀ। ਕੱਲ ਦਾ ਮਾਲਕ ਕੋਈ ਹੋਰ ਸੀ, ਅੱਜ ਅਸੀਂ ਬਣ ਗਏ ਹਾਂ ਤੇ ਕੱਲ ਨੂੰ ਕਿਸੇ ਨੇ ਹੋਰ ਨੇ ਮਾਲਕ ਬਣ ਜਾਣਾ। ਇਹ ਸਾਡੇ ਕੋਲ ਰਹਿਣ ਵਾਲੀਆਂ ਚੀਜ਼ਾਂ ਨਹੀਂ, ਪੈਸਾ ਵੀ ਆਉਣ ਵਾਲਾ ਤੇ ਜਾਣ ਵਾਲਾ ਹੈ। ਇੱਕ ਪਾਸਿਓਂ ਨੋਟ ਆਉਂਦੇ ਨੇ, ਦੂਜੇ ਪਾਸੇ ਅਸੀਂ ਉਹ ਵੰਡ ਦਿੰਦੇ ਹਾਂ, ਚਲਾ ਦਿੰਦੇ ਹਾਂ। ਰਹਿਣ ਵਾਲੀ ਤੇ ਕੋਈ ਚੀਜ਼ ਨਹੀਂ ਇਹਨਾਂ ਵਿੱਚੋਂ। ਅਨਿਤਿਆ ਵਿਤੰ ਕਹਿੰਦੇ ਜਿੰਨਾ ਵੀ ਵਿੱਤ ਹੈ ਉਹ ਚੱਲਣ ਵਾਲਾ। ਅਨਿਤਿਆ ਚਿਤੰ, ਚਿਤੰ ਨਾਮ ਚੇਤਨ ਮਾਇਆ ਦਾ ਹੈ। ਮਾਇਆ ਵੀ ਦੋ ਪ੍ਰਕਾਰ ਦੀ ਹੈ, ਇੱਕ ਜੜ ਮਾਇਆ ਹੈ, ਇੱਕ ਚੇਤਨ ਮਾਇਆ ਹੈ। ਸਾਧ ਸੰਗਤ ਜੀ, ਜੜ ਮਾਇਆ ਤੇ ਨੋਟਾਂ ਨੂੰ ਕਹਿੰਦੇ ਹੋ, ਸੋਨੇ ਨੂੰ ਕਹਿੰਦੇ ਹੋ, ਚਾਂਦੀ ਨੂੰ ਕਹਿੰਦੇ ਹੋ, ਪਰ ਚੇਤਨ ਮਾਇਆ ਇਸਤਰੀ ਹੈ ਜਿਹੜੀ ਜੀਵ ਨੂੰ ਬਹੁਤ ਛੇਤੀ ਭਰਮਾ ਲੈਂਦੀ ਹੈ। ਮਹਾਰਾਜ ਕਹਿੰਦੇ ਇਹ ਵੀ ਅਨਿਤ ਹੈ, ਇਹ ਵੀ ਨਹੀਂ ਰਹਿਣੀ। ਇਸਤਰੀ ਦੀ ਸੁੰਦਰਤਾ ਹੀ ਬੰਦੇ ਨੂੰ ਆਕਰਸ਼ਿਤ ਕਰਦੀ ਹੈ, ਪਰ ਉਹ ਇਸਤਰੀ ਦੀ ਸੁੰਦਰਤਾ ਬਹੁਤਾ ਚਿਰ ਰਹਿਣ ਵਾਲੀ ਨਹੀਂ। ਸਮਾਂ ਪਾ ਕੇ ਬੁਢੇਪਾ ਉਸ ਸੁੰਦਰਤਾ ਨੂੰ ਖਾ ਜਾਂਦਾ ਹੈ। ਜੋ ਜਵਾਨੀ ਦੇ ਵਿੱਚ ਆਕਰਸ਼ਣ ਹੁੰਦਾ ਹੈ ਬੁਢੇਪੇ 'ਚ ਬਿਲਕੁਲ ਜ਼ੀਰੋ ਹੋ ਜਾਂਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਚੇਤਨ ਮਾਇਆ ਇਸਤਰੀ ਵੀ ਅਨਿਤ ਹੈ। ਅਨਿਤਿਆ ਆਸਾ ਬਹੁ ਵਿਦ ਪ੍ਰਕਾਰੰ, ਬਹੁਤ ਪ੍ਰਕਾਰ ਦੀ ਆਸਾ ਕਰਨੀ, ਕਿਸੇ ਰਾਜੇ ਤੋਂ ਮਹਾਰਾਜੇ ਤੋਂ ਆਸਾ ਕਰਨੀ, ਕਿਸੇ ਸੱਜਣ ਮਿੱਤਰ ਦੋਸਤ ਤੋਂ ਆਸਾ ਕਰਨੀ, ਭੈਣ ਭਾਈਆਂ ਤੋਂ ਆਸਾ ਕਰਨੀ, ਪਤਨੀ ਤੋਂ ਬੱਚਿਆਂ ਤੋਂ ਕੋਈ ਉਮੀਦ ਕਰਨੀ, ਇਹ ਵੀ ਨਾਸਮਾਨ ਹੈ, ਇਹ ਵੀ ਪੱਕੀ ਨਹੀਂ, ਇਹ ਵੀ ਅਨਿਤ ਹੈ।
ਫਿਰ ਮਹਾਰਾਜ ਕਹਿੰਦੇ ਅਨਿਤਯ ਹੇਤੰ ਅਹੰ ਬੰਧੰ ਭਰਮ ਮਾਇਆ ਮਰਣੰ ਵਿਕਾਰੰ। ਜਿੰਨੇ ਵੀ ਹੇਤ ਮੋਹ ਹਨ, ਹਉਮੈ ਦੇ ਬੰਧਨ ਹਨ ਜਾਂ ਮਾਇਆ ਦੇ ਵਿਕਾਰ ਹਨ, ਉਹ ਸਾਰੇ ਅਨਿਤ ਹਨ, ਕਿਉਂਕਿ ਮਾਇਆ ਮਲੀਨ ਹੈ ਤੇ ਮਾਇਆ ਵਿਕਾਰੀ ਹੈ। ਮਲੀਨ ਕਹਿੰਦੇ ਨੇ ਮੈਲੀ ਨੂੰ, ਜਿਹਦੇ ਕੋਲ ਮਾਇਆ ਆ ਜਾਵੇ ਉਹਦਾ ਅੰਤਸ਼ਕਰਨ ਵੀ ਮੈਲਾ ਹੋ ਜਾਂਦਾ। ਪਾਪਾਂ ਬਾਝੋਂ ਹੋਵੇ ਨਾਹੀ, ਮੋਇਆ ਸਾਥ ਨਾ ਜਾਈ। ਪਾਪ ਤੋਂ ਬਿਨਾਂ ਕਦੀ ਪੈਸਾ ਇਕੱਠਾ ਨਹੀਂ ਹੁੰਦਾ ਤੇ ਮਰਦੇ ਦਮ ਨਾਲ ਨਹੀਂ ਜਾਂਦਾ। ਇਸ ਕਰਕੇ ਇਹ ਮੈਲਾ ਹੈ ਪਾਪ ਦਾ ਸੰਬੰਧੀ ਹੋਣ ਕਰਕੇ। ਵਿਕਾਰੀ ਇਸ ਕਰਕੇ ਹੈ, ਵਿਕਾਰ ਦਾ ਸਾਧ ਸੰਗਤ ਜੀ ਅਰਥ ਅਸੀਂ ਪੂਰਾ ਬਰੀਕੀ ਨਾਲ ਨਹੀਂ ਸਮਝਦੇ। ਵਿਕਾਰ ਦਾ ਮਤਲਬ ਹੁੰਦਾ ਬਦਲਣਾ, ਜਿਵੇਂ ਦੁੱਧ ਦਾ ਵਿਕਾਰ ਦਹੀਂ ਹੈ। ਰਾਤ ਦੁੱਧ ਸੀਗਾ, ਖੱਟਾ ਲਾ ਦਿੱਤਾ, ਸਵੇਰੇ ਦੁੱਧ ਨਹੀਂ ਰਿਹਾ, ਦਹੀਂ ਬਣ ਗਿਆ। ਦਹੀਂ ਦੇ ਵਿੱਚ ਮਧਾਣੀ ਪਾ ਕੇ ਰਿੜਕਣ ਲੱਗ ਪਏ, ਰਿੜਕ ਕੇ ਦਹੀਂ ਦੇ ਵਿੱਚੋਂ ਘਿਓ ਨਿਕਲ ਆਇਆ, ਮੱਖਣ ਨਿਕਲ ਆਇਆ, ਲੱਸੀ ਹੁਣ ਦਹੀਂ ਵੀ ਨਹੀਂ ਰਹੀ। ਹੁਣ ਉਸ ਮੱਖਣ ਨੂੰ ਚੁੱਲ੍ਹੇ ਤੇ ਰੱਖਦੇ ਗਰਮ ਕਰਕੇ ਤੇ ਉਹਦੇ ਵਿੱਚ ਸਾਧ ਸੰਗਤ ਜੀ ਘਿਓ ਬਣ ਗਿਆ, ਹੁਣ ਮੱਖਣ ਵੀ ਨਹੀਂ ਰਿਹਾ, ਤਾਸੀਰ ਬਦਲ ਗਈ। ਉਸੇ ਘਿਓ ਦੇ ਵਿੱਚ ਸੂਜੀ ਪਾ ਕੇ ਆਟਾ ਪਾ ਕੇ ਕੜਾਹ ਬਣਾ ਲਿਆ, ਹੁਣ ਘਿਓ ਵੀ ਨਹੀਂ ਰਿਹਾ, ਬਦਲ ਹੀ ਗਿਆ। ਇਹਨੂੰ ਕਹਿੰਦੇ ਨੇ ਵਿਕਾਰੀ। ਬਦਲਣ ਵਾਲੀ ਚੀਜ਼ ਨੂੰ ਵਿਕਾਰੀ ਕਹਿੰਦੇ ਨੇ। ਸਾਡੇ ਸਰੀਰ ਦਾ ਵੀ ਹਾਲ ਇਹ ਹੈ ਵੀ ਸਾਡਾ ਸਰੀਰ ਵੀ ਵਿਕਾਰੀ ਹੈ, ਬਦਲਦਾ ਰਹਿੰਦਾ। ਬਾਲ ਜਵਾਨੀ ਔਰ ਬਿਰਧ ਫੁਨ ਤੀਨ ਅਵਸਥਾ ਜਾਣ। ਬਚਪਨ ਵਿੱਚ ਕਿੱਦਾਂ ਦਾ ਸੀ, ਜਵਾਨੀ ਚ ਕਿੱਦਾਂ ਦਾ ਸੀ, ਬੁਢੇਪੇ ਚ ਕਿੱਦਾਂ ਦਾ ਹੋ ਗਿਆ, ਔਰ ਦਿਨੋ ਦਿਨ ਬਦਲਦਾ, ਛਿਣ ਛਿਣ ਬਦਲਦਾ, ਪ੍ਰਤੀ ਛਿਣ ਬਦਲਦਾ ਹੈ। ਸਰੀਰ ਇਸ ਤਰ੍ਹਾਂ ਵਿਕਾਰੀ ਹੈ, ਸਾਡਾ ਮਨ ਵੀ ਵਿਕਾਰੀ ਹੈ, ਮਨ ਵੀ ਬਦਲਦਾ ਹੈ। ਮਨ ਵਿੱਚ ਹੁਣੇ ਕੋਈ ਖਿਆਲ ਚੰਗਾ ਆ ਗਿਆ, ਆਉਂਦੀ ਘੜੀ ਆਉਂਦੇ ਪਲ ਖਿਆਲ ਮਾੜਾ ਆ ਗਿਆ। ਮਨ ਦੇ ਸੰਕਲਪ ਵਿਕਲਪ ਵੀ ਬਦਲਦੇ ਰਹਿੰਦੇ ਨੇ, ਮਨ ਵੀ ਵਿਕਾਰੀ ਹੈ। ਦੁਨੀਆਂ ਦੀ ਹਰ ਚੀਜ਼ ਵਿਕਾਰੀ ਹੈ। ਗੱਲ ਕੀ ਹੈ, ਮਹਾਰਾਜ ਕਹਿੰਦੇ ਭਰਮ ਮਾਇਆ ਮਲਣੰ ਵਿਕਾਰੰ। ਮਾਇਆ ਇੱਕ ਭਰਮ ਹੀ ਹੈ। ਭਾਈ ਗੁਰਦਾਸ ਜੀ ਦਾ ਬਚਨ ਹੈ, ਓਅੰਕਾਰ ਆਕਾਰ ਕਰ ਮੱਖੀ ਇੱਕ ਉਪਾਈ ਮਾਇਆ। ਪਰਮੇਸ਼ਰ ਨੇ ਇੱਕ ਚੰਚਲ ਮੱਖੀ ਪੈਦਾ ਕੀਤੀ ਜਿਹੜੀ ਕਿਤੇ ਟਿੱਕੇ ਨਹੀਂ ਬਹਿੰਦੀ, ਉੱਡਦੀ ਫਿਰਦੀ ਭੈ ਭੈ ਕਰਦੀ ਫਿਰਦੀ ਹੈ, ਉਹ ਮਾਇਆ ਹੈ, ਚੰਚਲ ਹੈ ਮਾਇਆ, ਔਰ ਪਰਿਵਰਤਨਸ਼ੀਲ ਹੈ ਤੇ ਵਿਕਾਰੀ ਹੈ ਤੇ ਮੈਲੀ ਹੈ। ਫਿਰ ਹਜ਼ੂਰ ਕਹਿੰਦੇ ਨੇ, ਫਿਰੰਤ ਜੋਨ ਅਨੇਕ ਜਠ ਰਾਗਨ ਨਹਿ ਸਿਮਰੰਤ ਮਲੀਨ ਬੁੱਧਿਅੰ। ਇਹ ਜੀਵ ਜਿਹੜਾ ਮੈਲੀ ਬੁੱਧੀ ਵਾਲਾ ਹੈ, ਇਹਦੀ ਬੁੱਧੀ ਵੀ, ਇਹਦਾ ਮਨ ਵਿਕਾਰੀ ਹੈ, ਵਿਕਾਰਾਂ ਕਰਕੇ ਬਦਲ ਬਦਲ ਕੇ ਮੈਲਾ ਹੋ ਗਿਆ। ਕਦੀ ਇਸ ਨੂੰ ਕਾਮ ਦੀ ਮੈਲ ਲੱਗੀ, ਕਦੀ ਕ੍ਰੋਧ ਦੀ ਮੈਲ ਲੱਗੀ, ਕਦੀ ਲੋਭ ਦੀ ਮੈਲ ਲੱਗੀ, ਫਿਰ ਹੰਕਾਰ ਦੀ ਮੈਲ ਲੱਗੀ, ਮੋਹ ਦੀ ਮੈਲ ਲੱਗੀ, ਉਹ ਸਾਰੀ ਮੈਲ ਨਾਲ ਇਹ ਮੈਲਾ ਹੋ ਗਿਆ। ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਕਾਲਾ ਹੋਆ ਸ਼ਿਆ। ਇੱਕ ਜਨਮ ਦੀ ਨਹੀਂ, ਕਈ ਜਨਮਾਂ ਦੀ ਮੈਲ ਲੱਗੀ, ਮਨ ਸਾਡਾ ਸ਼ਿਆ ਕਾਲਾ ਹੋ ਗਿਆ। ਖਨਲੀ ਧੋਤੀ ਉਜਲੀ ਨਾ ਹੋਵਈ, ਜੇ ਸੋ ਧੋਵਣ ਪਾਹ। ਖਨਲੀ ਕੀ ਹੁੰਦੀ ਹੈ? ਖਨਲੀ ਸਾਧ ਸੰਗਤ ਜੀ, ਕੋਹਲੂ ਦੇ ਉੱਤੇ ਤੇਲੀ ਨੇ ਕੱਪੜੇ ਦਾ ਇੱਕ ਅੱਧਾ ਕੁ ਗਾਜ ਕੱਪੜਾ ਰੱਖਿਆ ਹੁੰਦਾ,
ਮੀਟਰ ਦਾ ਮੀਟਰ ਕੱਪੜਾ ਤੇਲੀ ਨੇ ਰੱਖਿਆ ਹੁੰਦਾ ਕੋਹਲੂ ਸਾਫ਼ ਕਰਨ ਵਾਸਤੇ। ਜਦੋਂ ਉਹ ਤੇਲ ਕੱਢ ਲੈਂਦਾ ਤੇ ਉਹਦੇ ਨਾਲ ਪੂੰਝ ਕੇ ਉਹਨੂੰ ਕੱਪੜੇ ਨੇ ਇੱਕ ਪਾਸੇ ਰੱਖ ਦਿੰਦਾ। ਜਦੋਂ ਫੇਰ ਤੇਲ ਕੱਢਣ ਲੱਗਦਾ ਤੇ ਫੇਰ ਮਿੱਟੀ ਘੱਟਾ ਉਸੇ ਕੱਪੜੇ ਨਾਲ ਹੀ ਝਾੜ ਦਿੰਦਾ। ਉਹਦੇ ਵਿੱਚ ਮਿੱਟੀ ਵੀ ਪੈਣੀ ਹੈ, ਘੱਟਾ ਵੀ ਪੈਣਾ, ਮੈਲ ਵੀ ਪੈਣੀ ਹੈ, ਤੇਲ ਵੀ ਪੈਣਾ। ਉਹ ਇੰਨਾ ਗੰਦਾ ਹੋ ਜਾਂਦਾ ਹੈ, ਉਹਦੇ 'ਚ ਤੰਦ ਮੈਲ ਪੈ ਜਾਂਦੀ ਹੈ। ਸਿਆਣੀਆਂ ਮਾਈਆਂ ਬੀਬੀਆਂ ਆਪਣੇ ਬੱਚਿਆਂ ਦੇ ਕੱਪੜੇ ਦੂਸਰੇ ਤੀਸਰੇ ਦਿਨ ਲਵਾ ਲੈਂਦੀਆਂ ਨੇ। ਕਿਉਂ? ਰੋਜ਼ ਕਿਉਂ ਕੱਪੜੇ ਧੋਂਦੀਆਂ ਮਾਈਆਂ? ਉਹ ਕਹਿੰਦੀਆਂ ਨੇ ਕੱਪੜੇ 'ਚ ਰੋਜ਼ ਮਹੀਨਾ 15 ਦਿਨ ਪਾਈ ਰੱਖੇਗਾ ਤੇ ਬੇਟਾ ਤੇਰੇ ਕੱਪੜੇ 'ਚ ਤੰਦ ਮੈਲ ਪੈ ਜਾਏਗੀ। ਜਿਹੜੇ ਕੱਪੜੇ 'ਚ ਤੰਦ ਮੈਲ ਪੈ ਜਾਵੇ ਉਹ ਫਿਰ 100 ਵਾਰੀ ਧੋ ਲਓ, ਸਾਫ਼ ਨਹੀਂ ਹੁੰਦਾ। ਤੇ ਇਸ ਲਈ ਰੋਜ਼ ਦਾ ਰੋਜ਼ ਹੀ ਨਾਲ ਦੀ ਨਾਲ ਹੀ ਸਾਬਣ ਲੱਗਦੀ ਰਹੇ, ਸਰਫ਼ ਲੱਗਦਾ ਰਹੇ, ਰਗੜਾ ਵੱਜਦਾ ਰਹੇ ਤੇ ਕੱਪੜਾ ਸਾਫ਼ ਰਹਿੰਦਾ। ਸਾਡਾ ਮਨ ਸਾਹ ਸੰਗਤ ਜੀ ਵਿਕਾਰਾਂ ਦੇ ਨਾਲ ਤੰਦ ਮੈਲ ਵਾਲਾ ਹੋ ਗਿਆ। ਕਈ ਜਨਮਾਂ ਦੀ, ਸੈਂਕੜੇ ਹਜ਼ਾਰਾਂ ਲੱਖਾਂ ਜਨਮਾਂ ਦੀ ਮੈਲ ਲੱਗੀ ਹੈ ਤੇ ਉਹ ਸਾਧ ਸੰਗਤ ਜੀ ਉਹ ਜਨਮਾਂ ਜਨਮਾਂ ਦੀ ਮੈਲ ਉਤਰਨ ਵਿੱਚ ਆਉਂਦੀ ਨਹੀਂ। ਖਨਲੀ ਧੋਤੀ ਉਜਲੀ ਨਾ ਹੋ ਗਈ, ਟਾਕੀ ਧੋਈ ਪਰ ਸਾਫ਼ ਨਹੀਂ ਹੋਈ, ਕਿਉਂਕਿ ਤੇਲੀ ਨੇ ਕੋਹਲੂ ਦੇ ਉੱਤੇ ਪੂੰਝ ਪੂੰਝ ਕੇ ਤੇਲ ਉਹਦੇ ਨਾਲ ਉਹਨੂੰ ਇਤਨਾ ਥਿੰਦਾ ਤੇ ਗੰਦਾ ਕਰ ਦਿੱਤਾ ਹੈ, ਉਹ ਇੰਨੀ ਛੇਤੀ ਸਾਫ਼ ਨਹੀਂ ਹੋਣ ਲੱਗੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ, ਹੇ ਭਾਈ, ਤੇਰੇ ਮਨ ਨੂੰ ਵੀ ਵਿਕਾਰਾਂ ਨੇ ਮੈਲਾ ਕਰ ਦਿੱਤਾ, ਹੁਣ ਇੰਨੀ ਛੇਤੀ ਸਾਫ਼ ਕਿਵੇਂ ਹੋਵੇਗਾ? ਕਈ ਸੱਜਣ ਕਹਿੰਦੇ ਜੀ ਬਾਣੀ ਪੜ੍ਹਦੇ ਹਾਂ ਮਨ ਨਹੀਂ ਲੱਗਦਾ। ਭਾਈ ਵੀਰ ਸਿੰਘ ਜੀ ਲਿਖਦੇ ਨੇ ਕਿ ਹੁਣੇ ਹੁਣੇ ਬਾਣੀ ਪੜ੍ਹਨੀ ਸ਼ੁਰੂ ਕੀਤੀ ਹੈ ਤੇ ਮਨ ਦੇ ਵਿਕਾਰ ਤਾਂ ਕਈ ਜਨਮਾਂ ਦੇ ਹਨ, ਬੁਰੇ ਸੰਸਕਾਰ ਤਾਂ ਉਹ ਸਾਰੇ ਬੜੀ ਦੂਰ ਦੇ ਹਨ, ਉਹ ਇਕਦਮ ਕਿਵੇਂ ਸਾਫ਼ ਹੋਣਗੇ? ਹੌਲੇ ਹੌਲੇ ਹੀ ਸਹਿਜੇ ਸਹਿਜੇ ਹੀ ਹੋਣਗੇ। ਰੰਗ ਲਾਗਤ 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 ਹੈ, ਦੁੱਖ ਭਾਗਤ 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 ਹੈ। ਫਿਰੰਤ ਜੋਨ ਅਨੇਕ ਜਿਠ ਰਾਗਨ, ਨਹਿ ਸਿਮਰੰਤ ਮਲੀਨ ਬੁੱਧ ਅੰਗ ਮਲੀਨ ਬੁੱਧੀ ਵਾਲਾ। ਇਹ ਜੀਵ ਫਿਰਦਾ ਹੀ ਰਹਿੰਦਾ, ਅਨੇਕ ਜੂਨੀਆਂ ਦੇ ਵਿੱਚ ਭਟਕਦਾ ਹੈ, ਕਦੀ ਕੀੜਾ ਕਦੀ ਪਤੰਗਾ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਕਦੀ ਹਾਥੀ ਤੇ ਕਦੀ ਮੱਛੀ ਤੇ ਕਦੀ ਹਿਰਨ ਬਣ ਗਿਆ, ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਪਹਾੜ ਬਣ ਗਿਆ, ਪੱਥਰ ਬਣ ਗਿਆ, ਕਈ ਜਨਮ ਗਰਭ ਹਿਰ ਖਰਿਆ, ਕਈ ਜਨਮ ਮਾਂ ਦੇ ਪੇਟ ਵਿੱਚ ਹੀ ਗਲ ਗਿਆ, ਗਰਭ ਸਰਾਬ ਹੋ ਗਿਆ, ਖਤਮ ਹੋ ਗਿਆ। ਫਿਰੰਤ ਜੋਨ ਅਨੇਕ ਜਠਰਾਗਨ, ਜਠਰਾਗਨੀ ਉਹ ਅੱਗ ਨੂੰ ਕਹਿੰਦੇ ਨੇ ਜਿਹੜੀ ਮਾਂ ਦੇ ਪੇਟ ਵਿੱਚ ਹੁੰਦੀ ਹੈ। ਸਾਧ ਸੰਗਤ ਜੀ ਸ਼ਾਸਤਰਕਾਰ ਲਿਖਦੇ ਨੇ ਕਿ ਚੁੱਲ੍ਹੇ ਦੀ ਅੱਗ ਬੜੀ ਪ੍ਰਬਲ ਹੈ ਜਿਹੜੀ ਸਾਡੇ ਘਰ ਦੇ ਕੰਮ ਸਵਾਰਦੀ ਹੈ। ਚੁੱਲ੍ਹੇ ਦੀ ਅੱਗ ਨਾਲੋਂ ਜੰਗਲ ਦੀ ਅੱਗ ਹਜ਼ਾਰ ਗੁਣਾ ਜ਼ਿਆਦਾ ਬਲ ਵਾਲੀ ਹੁੰਦੀ ਹੈ, ਜਿਸ ਅੱਗ ਨੂੰ ਦਾਵਾ ਅਗਨੀ ਕਹਿੰਦੇ ਨੇ। ਦਾਵਾ ਅਗਨੀ ਬਾਂਸ ਆਪਸ ਵਿੱਚ ਘਸਰਦੇ ਨੇ ਉਦੋਂ ਲੱਗ ਜਾਂਦੀ ਹੈ ਤੇ ਸਾਰਾ ਜੰਗਲ ਸੜ ਕੇ ਸੁਆਹ ਹੋ ਜਾਂਦਾ। ਦਾਵਾ ਅਗਨ ਬਹੁਤ ਤਿਰਨ ਜਾਲੇ, ਕੋਈ ਹਰਿਆ ਬੂਟ ਰਿਓ ਰੀ। ਮਹਾਰਾਜ ਕਹਿੰਦੇ ਦਾਵਾ ਅਗਨੀ ਨੇ ਬੜੇ ਬੂਟੇ ਸਾੜ ਦਿੱਤੇ ਜੰਗਲ ਦੇ, ਕੋਈ ਮਿਰਲਾ ਹੀ ਹਰਾ ਬਚਿਆ ਹੋਵੇ ਤੇ ਬਚਿਆ ਹੋਵੇ, ਵਰਨਾ ਸਾਰਾ ਸਾਫ਼ ਕਰ ਦਿੱਤਾ। ਜੰਗਲ ਦੀ ਅੱਗ ਨਾਲੋਂ ਹਜ਼ਾਰ ਗੁਣਾ ਹੋਰ ਬਲਸ਼ਾਲੀ ਅੱਗ ਹੈ ਜਿਹੜੀ ਸਮੁੰਦਰ ਚ ਵਸਦੀ ਹੈ, ਪਾਣੀ ਚ ਰਹਿੰਦੀ ਹੈ, ਉਸ ਨੂੰ ਬੜਵਾ ਅਗਨੀ ਕਹਿੰਦੇ ਨੇ। ਉਹ ਬੜਵਾ ਅਗਨੀ ਜਦੋਂ ਬੱਦਲ ਬਣ ਕੇ ਆਉਂਦੇ ਨੇ ਸਮੁੰਦਰ ਦੇ ਵਿੱਚੋਂ ਨਾਲ ਹੀ ਆਉਂਦੀ ਹੈ ਤੇ ਜਿੱਥੇ ਵੀ ਕਿਸੇ ਮਕਾਨ ਤੇ ਕਿਸੇ ਬਿਲਡਿੰਗ ਤੇ ਗਰਜ ਕੇ ਬਿਜਲੀ ਪੈ ਜਾਵੇ ਉਸ ਮਕਾਨ ਦਾ ਉਸ ਜਗ੍ਹਾ ਦਾ ਸਰਵਨਾਸ਼ ਕਰ ਦਿੰਦੀ ਹੈ, ਸਾੜ ਕੇ ਸਵਾਹ ਕਰ ਦਿੰਦੀ ਹੈ। ਕਈ ਲੱਖਾਂ ਵੋਲਟੇਜ ਪਾਵਰ ਹੁੰਦੀ ਉਹਦੇ ਅੰਦਰ। ਉਹ ਸਮੁੰਦਰ ਦੀ ਅੱਗ ਨਾਲੋਂ ਵੀ ਇੱਕ ਹੋਰ ਵੱਡੀ ਅੱਗ ਮਹਾਂਪੁਰਸ਼ ਕਹਿੰਦੇ ਨੇ, ਉਹ ਹੈ ਮਾਂ ਦੇ ਪੇਟ ਵਿੱਚ ਜਠਰਾਗਨੀ।
ਹਰ ਪ੍ਰਾਣੀ ਦੇ ਪੇਟ ਵਿੱਚ ਹੈ ਉਹ। ਜੋ ਕੁਝ ਅਸੀਂ ਖਾਂਦੇ ਹਾਂ ਪੱਥਰ ਕੰਕਰ ਸਭ ਹਜ਼ਮ ਹੋ ਜਾਂਦਾ ਹੈ, ਸਾੜ ਦਿੰਦੀ ਹੈ, ਪਰ ਉੱਥੇ ਮਾਂ ਦੇ ਪੇਟ ਦੇ ਵਿੱਚ ਉਸ ਅੱਗ ਦੇ ਕੋਲ ਅਕਾਲ ਪੁਰਖ ਹੀ ਜੀਵ ਦੀ ਰੱਖਿਆ ਕਰਦਾ ਹੈ। ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰਾਖਣ ਹਾਰੇ, ਪਾਵਕ ਪਾਵਕ ਨਾਮ ਅੱਗ ਦਾ ਹੈ, ਅੱਗ ਦਾ ਸਾਗਰ ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ। ਹੇ ਵਾਹਿਗੁਰੂ, ਤੁਸੀਂ ਉੱਥੇ ਮਾਂ ਦੇ ਪੇਟ ਚ ਅੱਗ ਤੋਂ ਬਚਾਇਆ, ਹੁਣ ਮਾਇਆ ਦੀ ਅੱਗ ਤੋਂ ਵੀ ਬਚਾਓ। ਪੰਜਵੀਂ ਅੱਗ ਮਾਇਆ ਦੀ ਅੱਗ ਹੈ, ਜਿਹੜੀ ਠੰਡੀ ਠੰਡੀ ਲੱਗਦੀ ਹੈ ਪਰ ਸਾੜਦੀ ਬੜੀ ਬੁਰੀ ਤਰ੍ਹਾਂ ਹੈ। ਫਿਰੰਤ ਜੋਨ ਅਨੇਕ ਜਠਰਾਗਨ ਅਨੇਕਾਂ ਜਠਰਾਗਨੀਆਂ ਚ ਫਿਰਿਆ, ਇੱਕ ਮਾਂ ਦੀ ਪੇਟ ਦੀ ਅੱਗ ਥੋੜਾ ਵੇਖੀ ਹੈ ਅਸੀਂ 84 ਲੱਖ ਮਾਵਾਂ ਦੀ ਅੱਗ ਵੇਖੀ ਹੈ। ਸਤਸੰਗ ਜੀ, ਸਪਣੀ ਦੇ ਬੱਚੇ ਕਦੀ ਦੇਖੋ ਧਿਆਨ ਨਾਲ, ਉਹਨਾਂ ਦੀ ਕਿਆ ਜ਼ਿੰਦਗੀ ਹੈ ਕਿ ਸਪਣੀ ਨੇ ਆਂਡੇ ਦਿੱਤੇ ਨੇ, ਕੁੰਡਲ ਮਾਰ ਕੇ ਬਹਿ ਗਈ ਹੈ, ਜਿਉਂ ਹੀ ਆਂਡਾ ਫੁੱਟੇਗਾ ਉਹ ਮੂੰਹ ਦੇ ਵਿੱਚ ਪਾ ਲਵੇਗੀ, ਅੰਦਰ ਲੰਘ ਜਾਣਗੇ, ਖਾ ਲੈਂਦੀ ਹੈ। ਕਈ ਵਿਦਵਾਨ ਕਹਿੰਦੇ ਨੇ ਉਹ ਖਾਣਾ ਨਹੀਂ ਚਾਹੁੰਦੀ, ਪਰ ਕਹਿੰਦੇ ਉਹ ਆਪਣੇ ਜੰਮਦੇ ਬੱਚੇ ਨਾਲ ਪਿਆਰ ਕਰਦੀ ਹੈ, ਤੇ ਉਹ ਨਿੱਕੇ ਨਿੱਕੇ ਹੁੰਦੇ ਨੇ, ਬਿਲਕੁਲ ਛੋਟੇ ਛੋਟੇ, ਆਂਡੇ ਚੋਂ ਨਿਕਲਦੇ ਹੀ ਮੂੰਹ ਚ ਵੜ ਜਾਂਦੇ ਨੇ ਤੇ ਅੰਦਰ ਨਿਕਲ ਜਾਂਦੀ ਹੈ। ਖੈਰ ਕੁਛ ਵੀ ਹੈ, ਉਹਨਾਂ ਬੱਚਿਆਂ ਨੇ ਕੀ ਦੇਖਿਆ, ਹੁਣੇ ਹੁਣੇ ਜੰਮੇ ਨੇ ਤੇ ਹੁਣੇ ਹੁਣੇ ਮਰ ਵੀ ਗਏ ਨੇ। ਇਹੋ ਜਿਹੀਆਂ ਭਿਅੰਕਰ ਗਰਭ ਜੂਨੀਆਂ ਦੇ ਵਿੱਚ ਇਹ ਜੀਵ ਰਹਿ ਕੇ ਆਇਆ ਹੈ, ਫਿਰਦਾ ਹੈ, ਭਟਕਦਾ ਹੈ। ਨਹਿ ਸਿਮਰੰਤ ਮਲੀਨ ਬੁੱਧਿਅੰ, ਇਹ ਮਾੜੀ ਮਲੀਨ ਬੁੱਧੀ ਵਾਲਾ ਜੀਵ ਆਪਣੇ ਕਰਤੇ ਵਾਹਿਗੁਰੂ ਨੂੰ ਕਦੀ ਯਾਦ ਨਹੀਂ ਕਰਦਾ, ਉਸਦਾ ਸਿਮਰਨ ਨਹੀਂ ਕਰਦਾ ਜਿਸਨੇ ਇਸਦਾ ਕਲਿਆਣ ਕਰਨਾ ਹੈ। ਐਸਾ ਸੁਣ ਕੇ ਪੰਡਿਤ ਹਰੀ ਲਾਲ ਕ੍ਰਿਸ਼ਨ ਲਾਲ ਗੁਰੂ ਅਰਜਨ ਦੇਵ ਜੀ ਨੂੰ ਕਹਿਣ ਲੱਗੇ, ਮਹਾਰਾਜ ਇਹ ਵੀ ਦੱਸੋ ਵੀ ਇਸ ਝੂਠੀ ਆਸਾ ਤੋਂ, ਝੂਠੀ ਮਾਇਆ ਤੋਂ, ਨਾਸਮਾਨ ਸਰੀਰ ਤੋਂ ਖਹਿੜਾ ਕਿਵੇਂ ਛੁੱਟੇਗਾ, ਇਸ ਜਗਤ ਵਿੱਚੋਂ ਮੁਕਤੀ ਕਿਵੇਂ ਮਿਲੇਗੀ। ਤਾਂ ਪੰਜਵੇਂ ਪਾਤਸ਼ਾਹ ਕਹਿੰਦੇ, ਭਾਈ ਅਕਾਲ ਪੁਰਖ ਅੱਗੇ ਅਰਦਾਸ ਕਰੋ। ਉਹ ਕਹਿੰਦੇ ਜੀ ਕਿਵੇਂ ਅਰਦਾਸ ਕਰੀਏ? ਤਾਂ ਮਹਾਰਾਜ ਕਹਿੰਦੇ, ਹੇ ਗੋਬਿੰਦ ਕਰਤ ਮਾਇਆ ਨਾਨਕ ਪਤਤ ਉਧਾਰਨ ਸਾਧ ਸੰਗਮ ਹੈ। ਹੇ ਭਾਈ ਇੱਦਾਂ ਅਰਦਾਸ ਕਰੋ, ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ ਮੋਹੇ ਮਾਇਆ ਧਾਰ, ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ, ਆਏ ਪ੍ਰਭ ਸਰਣਾਗਤੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਕਉ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ। ਏਦਾਂ ਦੀ ਅਰਦਾਸ ਕਰੋ, ਹੇ ਗੋਬਿੰਦ ਕਰਤ ਮਾਇਆ, ਹੇ ਵਾਹਿਗੁਰੂ ਤੁਸੀਂ ਸਾਰਿਆਂ ਦੇ ਮਿਹਰ ਕਰ ਦਿਓ, ਸਾਡੇ ਤੇ ਵੀ ਮਿਹਰ ਕਰ ਦਿਓ, ਹੇ ਅਕਾਲ ਪੁਰਖ ਇਹ ਰਹਿਮ ਕਰ ਦਿਓ, ਅਸੀਂ ਹਰ ਵੇਲੇ ਤੁਹਾਡਾ ਨਾਮ ਜਪੀਏ, ਨਾਨਕ ਪਤਤ ਉਧਾਰਨ ਸਾਧ ਸੰਗਮ ਹੈ। ਪਤਤ ਕਹਿੰਦੇ ਨੇ ਗਿਰ ਚੁੱਕੇ ਨੂੰ, ਮਹਾਰਾਜ ਅਸੀਂ ਗਿਰ ਚੁੱਕੇ ਹਾਂ, ਪਾਪੀ ਬੰਦੇ ਹਾਂ, ਤੇ ਤੁਹਾਡੀ ਸਾਧ ਸੰਗਤ ਸਾਡਾ ਉਧਾਰ ਕਰ ਸਕਦੀ ਹੈ, ਮਹਾਰਾਜ ਕਿਰਪਾ ਕਰੋ, ਸਾਨੂੰ ਆਪਣੀ ਸੰਗਤ ਵਿੱਚ ਰੱਖ ਕੇ ਸਾਡਾ ਉਧਾਰ ਕਰੋ। ਸੋ ਇਹ ਸਲੋਕ ਤੋਂ ਮਹਾਰਾਜ ਜੀ ਨੇ ਅਰਦਾਸ ਕਰਨ ਦੀ ਜੁਗਤੀ ਦੱਸ ਕੇ ਪੰਡਿਤ ਹੋਰਾਂ ਦੀ ਨਿਸ਼ਾ ਕੀਤੀ। ਗੁਰੂ ਰੂਪ ਸਾਧ ਸੰਗਤ ਜੀ, ਆਪਾਂ ਵੀ ਅਰਦਾਸ ਕਰੀਏ ਕਿ ਅਬ ਕੀ ਬਾਰ ਬਖਸ਼ ਬੰਦੇ ਕੋ ਬੋਰ ਨਾ ਭੋਜਲ ਫੇਰਾ, ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਆਏ ਗੁਰੂ, ਵਾਹਿਗੁਰੂ ਆਏ ਗੁਰੂ। ਵਾਹਿਗੁਰੂ ਆਏ ਗੁਰੂ, ਵਾਹਿਗੁਰੂ ਆਏ।